ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿਆਲਕੋਟ ਸ਼ਹਿਰ ਵਿੱਚ ਗਏ ਔਰ ਉੱਥੇ ਇੱਕ ਮੂਲਾ ਕਰਾੜ ਖੱਤਰੀ ਸੀ। ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਪੁੱਛਿਆ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ। ਇਹ ਕਹਿਣ ਲੱਗਾ ਸੱਚੇ ਪਾਤਸ਼ਾਹ, ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਇਹਨੇ ਇਹ ਗੱਲ ਸਤਿਗੁਰੂ ਨੂੰ ਆਖੀ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਇਹਨੇ ਮਰਨਾ ਸੱਚ ਅਤੇ ਜਿਉਣਾ ਝੂਠ ਸਮਝਿਆ ਹੋਇਆ, ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲੇ, ਝੂਠ ਅਤੇ ਸੱਚ ਦੀ ਵਿਚਾਰ ਤੁਸੀਂ ਸੁਣ ਰਹੇ ਹੋ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ। ਜਦੋਂ ਇਹ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਮੂੰਹੋਂ ਸੁਣੀ, ਇਹਨੂੰ ਸਵਾਲ ਕੀਤਾ, ਕਹਿਣ ਲੱਗੇ ਇਹ ਗੱਲ ਤੂੰ ਸੁਣੀ ਸੁਣਾਈ ਕਰ ਰਿਹਾ ਹੈ, ਜ਼ਬਾਨੀ ਕਲਾਮੀ ਕਰ ਰਿਹਾ ਹੈ, ਜਾਂ ਕਿ ਇਹਦੇ ਉੱਤੇ ਤੈਨੂੰ ਭਰੋਸਾ ਵੀ ਹੈ। ਇਹਨੇ ਅੱਗੋਂ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਤਾਂ ਸੁਣੀ ਸੁਣਾਈ ਗੱਲ ਕਰ ਰਿਹਾ ਹਾਂ, ਕਿਉਂਕਿ ਤੁਹਾਡਾ ਸੇਵਾਦਾਰ, ਤੁਹਾਡਾ ਰਬਾਬੀ ਭਾਈ ਮਰਦਾਨਾ ਸੱਚ ਝੂਠ ਖਰੀਦਣ ਵਾਸਤੇ ਮੇਰੀ ਦੁਕਾਨ 'ਤੇ ਪੁੱਜਿਆ ਅਤੇ ਮੈਂ ਸੋਨੇ ਦੀਆਂ ਮੋਹਰਾਂ ਦੇ ਲਾਲਚ ਵਿੱਚ ਆ ਕੇ ਇਹ ਲਿਖ ਕੇ ਦੇ ਦਿੱਤਾ ਕਿ ਮਰਨਾ ਸੱਚ ਅਤੇ ਜਿਉਣਾ ਝੂਠ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕੇਵਲ ਮਾਇਆ ਦੇ ਲਾਲਚ ਵਿੱਚ ਆ ਕੇ ਤੂੰ ਇਹ ਲਿਖ ਤਾਂ ਦਿੱਤਾ ਮਰਨਾ ਸੱਚ ਅਤੇ ਜਿਉਣਾ ਝੂਠ ਹੈ, ਪਰ ਕੀ ਇਸ ਉੱਤੇ ਕਦੀ ਵਿਸ਼ਵਾਸ ਵੀ ਕਰਨਾ ਚਾਹੁੰਦਾ? ਕਹਿੰਦਾ ਮਹਾਰਾਜ ਜੇ ਤੁਹਾਡੀ ਕਿਰਪਾ ਹੋ ਜਾਵੇ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਫਿਰ ਘਰ ਦਾ ਮੂੰਹ ਛੱਡਣਾ ਪਵੇਗਾ, ਕਿਵ ਕੂੜਾ ਟੁੱਟਿਆ ਪਾਲ। ਕਹਿੰਦਾ ਮਹਾਰਾਜ ਸੱਚ ਬਚਨ। ਕੁਝ ਸਮੇਂ ਲਈ ਗੁਰੂ ਮਹਾਰਾਜ ਦੇ ਨਾਲ ਜਾਣ ਲਈ ਤਿਆਰ ਹੋਇਆ, ਸਤਿਗੁਰੂ ਮਹਾਰਾਜ ਦੀ ਸੰਗਤ ਕੀਤੀ, ਰੋਜ਼ ਹੁਣ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਦਾ, ਕੀਰਤਨ ਵੀ ਸੁਣਦਾ, ਬਾਣੀ ਵੀ ਪੜ੍ਹਦਾ, ਸਿਮਰਨ ਵੀ ਕਰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਦਿਨ ਸੋਚਿਆ ਵੀ ਇਹਦੇ ਅੰਦਰੋਂ ਕੂੜ ਦੀ ਪਾਲ ਢਹਿ ਵੀ ਗਈ ਹੈ। ਇਸ ਗੱਲ ਦੀ ਪਰਖ ਕਰਨ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਚਾਨਕ ਬੈਠਿਆਂ ਬੈਠਿਆਂ ਭਾਈ ਮੂਲੇ ਨੂੰ ਆਖਿਆ ਕਿ ਭਾਈ ਮੂਲਿਆ, ਇੱਕ ਬਹੁਤ ਦੁੱਖਦਾਈ ਖਬਰ ਸਾਨੂੰ ਮਿਲੀ ਹੈ। ਕਹਿੰਦਾ ਮਹਾਰਾਜ ਉਹ ਕੀ? ਸਤਿਗੁਰੂ ਕਹਿਣ ਲੱਗੇ, ਤੇਰੇ ਘਰ ਕਿਸੇ ਤੇਰੇ ਸ਼ਰੀਕ ਨੇ, ਕਿਸੇ ਵਿਰੋਧੀ ਨੇ ਜਾ ਕੇ ਇਹ ਖਬਰ ਦੇ ਦਿੱਤੀ ਹੈ ਕਿ ਮੂਲਾ 'ਤੇ ਚੜ੍ਹਾਈ ਕਰ ਗਿਆ, ਮੂਲਾ 'ਤੇ ਮਰ ਗਿਆ। ਹੁਣ ਤੇਰੇ ਘਰ ਦੇ ਵਿੱਚ ਰੋਣਾ ਧੋਣਾ ਸ਼ੁਰੂ ਹੋਇਆ ਹੋਇਆ, ਜਿਹੜੀ ਤੇਰੀ ਆਪਣੀ ਧਰਮ ਪਤਨੀ ਹੈ ਉਹ ਹੁਣ ਸਤੀ ਹੋਣ ਦੇ ਲਈ ਤਿਆਰ ਹੋਈ ਬੈਠੀ ਹੈ। ਉਹਨੇ ਇਹ ਫੈਸਲਾ ਕਰ ਲਿਆ ਵੀ ਜੇ ਮੇਰਾ ਪਤੀ ਨਹੀਂ ਰਿਹਾ ਤਾਂ ਮੈਂ ਵੀ ਨਹੀਂ ਰਹਿਣਾ। ਹੁਣ ਤੂੰ ਦੱਸ ਤੇਰੀ ਕੀ ਸਲਾਹ ਹੈ? ਜਦੋਂ ਇਹਨੇ ਗੁਰੂ ਮਹਾਰਾਜ ਦੇ ਮੂੰਹੋਂ ਇਹ ਗੱਲ ਸੁਣੀ ਬਈ ਮੇਰੇ ਮਰਨ ਦੀ ਝੂਠੀ ਖਬਰ ਸਾਡੇ ਘਰ ਵਿੱਚ ਕਿਸੇ ਨੇ ਪਹੁੰਚਾਈ ਹੈ ਅਤੇ ਮੇਰੇ ਘਰ ਵਾਲੀ ਵੀ ਸੜ ਮਾਰਨ ਲਈ ਤਿਆਰ ਹੋ ਗਈ ਹੈ, ਉਸੇ ਵੇਲੇ ਇਹਨੇ ਰੋਣਾ ਸ਼ੁਰੂ ਕਰ ਦਿੱਤਾ, ਕਿਉਂਕਿ ਹਾਲੇ ਕੂੜ ਦੀ ਪਾਲ ਢਈ ਨਹੀਂ ਸੀ, ਘਰ ਦਾ ਮੋਹ ਪਰਿਵਾਰ ਦਾ ਮੋਹ ਟੁੱਟਿਆ ਨਹੀਂ ਸੀ, ਰੋਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ, ਭਾਈ ਰੋਣਾ ਕਿਉਂ ਹੈ? ਕਹਿੰਦਾ ਮਹਾਰਾਜ ਮੇਰਾ ਤਾਂ ਕਾਰੋਬਾਰ, ਮੇਰਾ ਪਰਿਵਾਰ ਉਜੜ ਜਾਵੇਗਾ, ਬੱਚੇ ਰੁਲ ਜਾਣਗੇ, ਮੈਂ ਕੀ ਕਰਾਂ? ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਭਾਈ ਮੂਲਿਆ ਜੇ ਤੈਨੂੰ ਇੰਨਾ ਹੀ ਫਿਕਰ ਹੈ ਚੱਲ ਫਿਰ ਅਸੀਂ ਤੈਨੂੰ ਉੱਥੇ ਪਹੁੰਚਾ ਦਿੰਦੇ ਹਾਂ। ਇਤਿਹਾਸ ਦੱਸਦਾ ਹੈ ਜਦੋਂ ਇਹ ਰੋਣੋਂ ਹੀ ਨਾ ਹਟਿਆ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਅਤੇ ਇਸ ਨੂੰ ਇਹਦੇ ਘਰ ਪਹੁੰਚਾ ਦਿੱਤਾ। ਅਤੇ ਜਦੋਂ ਭਾਈ ਮੂਲਾ ਆਪਣੇ ਘਰ ਪਹੁੰਚਿਆ ਤਾਂ ਉਸ ਵੇਲੇ ਜਿਹੜਾ ਗਮੀ ਦਾ ਮਾਹੌਲ ਸੀ ਖੁਸ਼ੀ ਵਿੱਚ ਤਬਦੀਲ ਹੋ ਗਿਆ। ਭਾਈ ਮੂਲਾ ਜਦੋਂ ਘਰ ਵਿੱਚ ਪਹੁੰਚਿਆ ਪਰਿਵਾਰ ਬੜਾ ਖੁਸ਼ ਹੋਇਆ ਅਤੇ ਇਹਨੂੰ ਵੀ ਆਪਣੀ ਘਰਵਾਲੀ ਦੇ ਅਸਲੀ ਸਨੇਹ ਦਾ ਪਤਾ ਲੱਗਿਆ ਵੀ ਜਿਹੜੀ ਝੂਠੀ ਖਬਰ ਸੁਣ ਕੇ ਮੇਰੀ ਖਾਤਰ ਮਰਨ ਲਈ ਤਿਆਰ ਹੋ ਗਈ। ਪਰ ਇਸ ਨੂੰ ਇਸ ਗੱਲ 'ਤੇ ਪੂਰਾ ਯਕੀਨ ਨਹੀਂ ਆ ਸਕਿਆ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ। ਇਹ ਝੂਠ ਦੀ ਦੀਵਾਰ ਦੇ ਵਿੱਚ ਹੀ ਫਸ ਗਿਆ। ਹੁਣ ਠੀਕ ਹੈ, ਇਹਦਾ ਪਰਿਵਾਰ ਤਾਂ ਬਚ ਗਿਆ, ਇਹਦੇ ਘਰਵਾਲੀ ਵੀ ਮਰਨ ਤੋਂ ਬਚ ਗਈ, ਪਰ ਇਹ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਐਸਾ ਖੁਭਿਆ, ਐਸਾ ਖੱਚਤ ਹੋਇਆ, ਬਸ ਹੁਣ ਤਾਂ ਬਾਣੀ ਵੀ ਭੁੱਲ ਗਿਆ, ਸਿਮਰਨ ਵੀ ਭੁੱਲ ਗਿਆ, ਗੁਰੂ ਨੂੰ ਵੀ ਭੁੱਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਬੈਠੇ ਨੇ, ਮਨ ਵਿੱਚ ਖਿਆਲ ਆਇਆ ਵੀ ਇੱਕ ਸਾਡਾ ਸੰਸਾਰੀ ਮਿੱਤਰ ਸੀ ਭਾਈ ਮੂਲਾ, ਚਲੋ ਉਹਨੂੰ ਇੱਕ ਵਾਰ ਮਿਲ ਹੀ ਆਈਏ। ਬੈਠਿਆਂ ਬੈਠਿਆਂ ਜਦੋਂ ਗੁਰੂ ਮਹਾਰਾਜ ਦਾ ਖਿਆਲ ਇਸ ਪਾਸੇ ਆਇਆ ਤਾਂ ਇਤਿਹਾਸ ਦੱਸਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿਆਲਕੋਟ ਦੇ ਵਿੱਚ ਆਏ ਅਤੇ ਭਾਈ ਮੂਲੇ ਦੇ ਘਰ ਆਪ ਚੱਲ ਕੇ ਗਏ ਨੇ। ਉਹਦੇ ਦਰਵਾਜ਼ੇ ਮੂਹਰੇ ਆ ਕੇ ਆਵਾਜ਼ ਦਿੱਤੀ, ਭਾਈ ਮੂਲਿਆ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਅੱਗੋਂ ਭਾਈ ਮੂਲੇ ਦੇ ਘਰ ਵਾਲੀ ਕੂੜ ਦੀ ਦੀਵਾਰ ਬਣ ਕੇ ਖਲੋ ਗਈ ਅਤੇ ਆਪਣੇ ਪਤੀ ਮੂਲੇ ਨੂੰ ਕਹਿਣ ਲੱਗੀ, ਉਹੀ ਸੰਤ ਉਹੀ ਮਹਾਂਪੁਰਖ ਆ ਗਏ ਨੇ ਜਿਹੜੇ ਪਹਿਲਾਂ ਤੈਨੂੰ ਲੈ ਗਏ ਸਨ, ਕਿਧਰ ਐਸਾ ਨਾ ਹੋਵੇ ਫੇਰ ਤੈਨੂੰ ਨਾਲ ਲੈ ਜਾਵਣ, ਇਸ ਲਈ ਚੰਗੀ ਗੱਲ ਇਹ ਹੈ ਤੂੰ ਇੱਥੇ ਕਿਧਰੇ ਲੁਕ ਜਾ, ਮੈਂ ਜਾ ਕੇ ਕਹਿ ਦੇਵਾਂਗੀ ਉਹ ਤਾਂ ਇੱਥੇ ਘਰ ਹੈ ਹੀ ਨਹੀਂ। ਭਾਈ ਮੂਲੇ ਨੇ ਗੁਰੂ ਮਹਾਰਾਜ ਦਾ ਵਚਨ ਨਹੀਂ ਮੰਨਿਆ, ਗੁਰੂ ਮਹਾਰਾਜ ਦਾ ਸਤਿਕਾਰ ਨਹੀਂ ਰੱਖਿਆ, ਘਰਵਾਲੀ ਦੇ ਆਖੇ ਲਾਕੇ ਪਾਥੀਆਂ ਦੇ ਗਹੀਰੇ ਵਿੱਚ ਪਿਛਲੇ ਪਾਸੇ ਜਾ ਕੇ ਲੁੱਕ ਕੇ ਬੈਠ ਗਿਆ। ਸਾਖੀ ਤੁਸੀਂ ਬਹੁਤ ਵਾਰ ਸੁਣੀ ਹੋਵੇਗੀ, ਇਹ ਸਾਖੀ ਤੋਂ ਇਹ ਭਾਵ ਸਪਸ਼ਟ ਹੁੰਦਾ ਹੈ ਕਿ ਆਦਮੀ ਨੂੰ ਜਿਹੜੀ ਕੂੜ ਦੀ ਪਾਲ ਹੈ, ਝੂਠ ਦੀ ਦੀਵਾਰ ਹੈ, ਕਿਵੇਂ ਰੋਕਦੀ ਹੈ ਸੱਚ ਵਾਲੇ ਪਾਸੇ ਜਾਣ ਤੋਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਘਰ ਪਹੁੰਚੇ ਨੇ, ਪਰ ਇਹ ਹੁਣ ਪਾਥੀਆਂ ਦੇ ਗਹੀਰੇ ਵਿੱਚ ਲੁਕ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਜੀ ਵਾਰੀ ਆਵਾਜ਼ ਦਿੱਤੀ, ਕਹਿਣ ਲੱਗੇ ਉਹ ਭਾਈ ਮੂਲਿਆ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਇਹ ਤਾਂ ਅੰਦਰੋਂ ਘਰਵਾਲੀ ਦਾ ਸਿਖਾਇਆ ਬੋਲਿਆ ਹੀ ਨਾ, ਇਹਦੇ ਘਰਵਾਲੀ ਬਾਹਰ ਨਿਕਲੀ, ਕਹਿਣ ਲੱਗੀ ਮਹਾਰਾਜ ਉਹ ਤਾਂ ਘਰ ਨਹੀਂ ਹੈ, ਝੂਠ ਬੋਲ ਦਿੱਤਾ, ਕਿ ਕੂੜਾ ਟੁੱਟਿਆ ਪਾਲ। ਜਦੋਂ ਝੂਠ ਬੋਲਿਆ ਤਾਂ ਗੁਰੂ ਮਹਾਰਾਜ ਨੇ ਤੀਜੀ ਵਾਰੀ ਫਿਰ ਆਖਿਆ, ਕਿਉਂਕਿ ਸਤਿਗੁਰੂ ਨੂੰ ਪਤਾ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਚਾਹੁੰਦੇ ਸਨ ਚਲੋ ਚਾਹੇ ਕਿਵੇਂ ਵੀ ਸੀ ਹੈ ਤਾਂ ਸਾਡਾ ਸੰਸਾਰੀ ਮਿੱਤਰ ਹੀ ਸੀ ਨਾ। ਸਤਿਗੁਰੂ ਨੇ ਤੀਜੀ ਵਾਰ ਫਿਰ ਆਖਿਆ, ਉਹ ਭਾਈ ਮੂਲਿਆ ਤੇਰਾ ਆਉਂਦਾ ਸਮਾਂ ਨੇੜੇ ਆ ਢੁੱਕਿਆ, ਜੇ ਤੇਰੇ ਚੰਗੇ ਭਾਗ ਨੇ ਇੱਕ ਵਾਰੀ ਆ ਕੇ ਦਰਸ਼ਨ ਕਰ ਲੈ। ਹੁਣ ਏਡੀ ਵੱਡੀ ਰਮਜ ਵੀ ਸਤਿਗੁਰੂ ਮਹਾਰਾਜ ਨੇ ਮਾਰੀ, ਪਰ ਫਿਰ ਵੀ ਇਸ ਦਾ ਮਨ ਨਾ ਮੰਨਿਆ, ਉੱਥੇ ਹੀ ਲੁਕਿਆ ਰਿਹਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਕੁਦਰਤੀ ਤੌਰ 'ਤੇ ਫਿਰ ਇਹ ਖਿਆਲ ਆਇਆ ਵੀ ਅਸੀਂ ਤਾਂ ਇਹਨੂੰ ਮਿਲਣ ਵਾਸਤੇ ਆਏ ਅਤੇ ਇਹ ਸਾਡੇ ਮੱਥੇ ਵੀ ਨਹੀਂ ਲੱਗਿਆ, ਘਰਵਾਲੀ ਦੇ ਆਖੇ ਲਾ ਕੇ ਪਾਥੀਆਂ ਦੇ ਗਹੀਰੇ ਵਿੱਚ ਲੁਕ ਗਿਆ। ਕਹਿਣ ਲੱਗੇ ਚੰਗਾ, ਜੋ ਵਾਹਿਗੁਰੂ ਨੂੰ ਭਾਵੇ ਫਿਰ ਉਹੀ ਹੋਵੇਗਾ। ਸਤਿਗੁਰੂ ਨੇ ਕੁਛ ਨਾਰਾਜ਼ ਹੋ ਕੇ ਆਪਣੇ ਮੂੰਹੋਂ ਇਹ ਬਚਨ ਉਚਾਰਨ ਕਰ ਦਿੱਤੇ, ਨਾਲ ਕਰਾੜਾਂ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਏ। ਕਹਿੰਦੇ ਉਦੋਂ ਤਾਂ ਤੂੰ ਇਹ ਕਹਿ ਦਿੱਤਾ ਸੀ ਮਰਨਾ ਸੱਚ ਜਿਉਣਾ ਝੂਠ ਹੈ, ਅਤੇ ਹੁਣ ਤੂੰ ਗੁਰੂ ਤੋਂ ਬੇਮੁੱਖ ਹੋ ਗਿਆ, ਇਸ ਲਈ ਇਹਦੀ ਸਜ਼ਾ ਤੈਨੂੰ ਮਿਲੇਗੀ। ਇੰਨਾ ਕਹਿ ਕੇ ਗੁਰੂ ਮਹਾਰਾਜ 'ਤੇ ਵਾਪਸ ਮੁੜ ਪਏ। ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਆ ਕੇ ਸਤਿਗੁਰੂ ਮਹਾਰਾਜ ਬੈਠ ਗਏ। ਉੱਧਰ ਕੀ ਭਾਣਾ ਵਰਤਿਆ, ਸਤਿਗੁਰੂ ਦੇ ਆਉਣ ਦੀ ਹੀ ਦੇਰ ਸੀ, ਉਸੇ ਵੇਲੇ ਪਾਥੀਆਂ ਦੇ ਗਹੀਰੇ ਵਿੱਚੋਂ ਸੱਪ ਨਿਕਲਿਆ ਅਤੇ ਉਸਨੇ ਭਾਈ ਮੂਲੇ ਦੇ ਡੰਗ ਮਾਰ ਦਿੱਤਾ। ਸੱਪ ਬਹੁਤ ਜ਼ਹਿਰੀਲਾ ਸੀ ਅਤੇ ਜਦੋਂ ਭਾਈ ਮੂਲੇ ਨੂੰ ਡੰਗ ਵੱਜਿਆ ਅਤੇ ਹਾਲ ਦੁਹਾਈ ਪਾਉਂਦਾ ਹੋਇਆ ਗਹੀਰੇ ਤੋਂ ਬਾਹਰ ਨਿਕਲਿਆ ਅਤੇ ਘਰਵਾਲੀ ਦੌੜ ਕੇ ਕੋਲ ਗਈ, ਕਹਿਣ ਲੱਗੀ ਕੀ ਹੋ ਗਿਆ, ਅਤੇ ਕਹਿਣ ਲੱਗਾ ਤੂੰ ਮੈਨੂੰ ਗੁਰੂ ਤੋਂ ਬੇਮੁੱਖ ਕੀਤਾ ਤਾਂ ਇਹ ਮੇਰੇ ਨਾਲ ਸਾਰਾ ਕੁਝ ਵਾਪਰਿਆ, ਚੰਗਾ ਹੁੰਦਾ ਜੇ ਤੂੰ ਮੈਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੈਣ ਦਿੰਦੀ। ਅੱਛਾ ਹਾਲੇ ਵੀ ਚੰਗੀ ਗੱਲ ਹੈ, ਤੁਸੀਂ ਮੈਨੂੰ ਸਤਿਗੁਰੂ ਦੇ ਕੋਲ ਲੈ ਜਾਓ। ਇੰਨਾ ਕਹਿ ਕੇ ਇਹ ਤਾਂ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਸੱਪ ਬੜਾ ਜ਼ਹਿਰੀਲਾ ਸੀ। ਜਦੋਂ ਬੇਹੋਸ਼ ਹੋਇਆ ਤਾਂ ਘਰਵਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਮੈਂ ਬਹੁਤ ਵੱਡੀ ਭੁੱਲ ਕਰ ਚੁੱਕੀ ਹਾਂ, ਹੁਣ ਇਹ ਵੀ ਨਹੀਂ ਰਿਹਾ ਅਤੇ ਗੁਰੂ ਮਹਾਰਾਜ ਵੀ ਇੱਥੋਂ ਚਲੇ ਗਏ ਨੇ, ਹੁਣ ਕੀ ਹੋਵੇ। ਸਿਆਣਿਆਂ ਨੇ ਸਲਾਹ ਦਿੱਤੀ, ਕਹਿਣ ਲੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਤੇ ਨੇੜੇ ਤੇੜੇ ਹੋਣਗੇ ਅਤੇ ਇਹਨੂੰ ਗੁਰੂ ਮਹਾਰਾਜ ਦੇ ਕੋਲ ਲੈ ਜਾਣਾ ਚਾਹੀਦਾ, ਕਿਉਂਕਿ ਸਤਿਗੁਰੂ ਦਿਆਲੂ ਕਿਰਪਾਲੂ ਨੇ ਜੈਸਾ ਬਾਲਕ ਪਾਏ ਸੁਬਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਪੰਥੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸਤਿਗੁਰੂ ਇਸ ਦੀਆਂ ਭੁੱਲਾਂ ਨੂੰ ਮਾਫ਼ ਕਰਨਗੇ। ਇਸ ਖਿਆਲ ਦੇ ਨਾਲ ਪਾਈ ਮੂਲੇ ਨੂੰ ਮੰਜੇ 'ਤੇ ਲੰਮਾ ਪਾ ਕੇ ਅਤੇ ਗੁਰੂ ਮਹਾਰਾਜ ਦੇ ਕੋਲ ਲੈ ਆਏ। ਜਦੋਂ ਗੁਰੂ ਮਹਾਰਾਜ ਦੇ ਕੋਲ ਲਿਆਏ ਉਸ ਵੇਲੇ ਇਹ ਚੜ੍ਹਾਈ ਕਰ ਚੁੱਕਿਆ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤਾਂ ਪਾਣਾ ਵਰਤ ਗਿਆ, ਹੁਣ ਕੁਝ ਨਹੀਂ ਹੋ ਸਕਦਾ। ਅੱਛਾ, ਫਿਰ ਵੀ ਮਰਨ ਵੇਲੇ ਇਹਦੇ ਮੂੰਹੋਂ ਇਹ ਨਿਕਲਿਆ ਸੀ ਬਈ ਮੈਨੂੰ ਗੁਰੂ ਦੇ ਕੋਲ ਲੈ ਜਾਓ, ਮੈਨੂੰ ਬਖਸ਼ਾ ਦਿਓ। ਹੁਣ ਇਹਦਾ ਫਲ ਇਹ ਹੋਵੇਗਾ, ਹੁਣ ਇਹ ਗੁਰੂ ਦੀ ਸ਼ਰਨ ਵਿੱਚ ਆ ਗਿਆ ਅਤੇ ਹੁਣ ਇਹਦੀ ਕਲਿਆਣ ਅਸੀਂ ਕਰਾਂਗੇ। ਪਰ ਇੱਕ ਗੱਲ ਯਾਦ ਰੱਖੋ, ਇਹਨੇ ਪਹਿਲਾਂ ਜੋ ਗੁਰੂ ਮਹਾਰਾਜ ਦੀ ਅਵਗਿਆ ਕੀਤੀ ਹੈ ਉਹਦਾ ਇਹਨੂੰ ਕੁਝ ਨਾ ਕੁਝ ਸਮਾਂ ਫਲ ਮਿਲੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਨੰਸਾ ਬਾਣੀ ਵਿੱਚ ਫਰਮਾਇਆ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੈ ਕੋਈ, ਪੁੱਛੋ ਬਿਵੇਕੀਆਂ ਜਾਏ, ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਅੱਗੇ ਲਿਖਿਆ ਹੈ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਸੁਣੋ ਸੰਤੋ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹੈ। ਭਾਈ, ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਹੈ ਫਿਰ ਉਹਨੂੰ ਅਨੇਕ ਜੂਨਾਂ ਵਿੱਚ ਭਟਕਣਾ ਪੈਂਦਾ ਅਤੇ ਫਿਰ ਉਹ ਗੁਰੂ ਦੇ ਚਰਨੀ ਲੱਗ ਕੇ ਹੀ ਦੁਬਾਰਾ ਮੁਕਤ ਹੁੰਦਾ। ਹੁਣ ਕੀ ਹੋਇਆ, ਭਾਈ ਮੂਲੇ ਨੂੰ ਫਿਰ ਵਾਪਸ ਲੈ ਆਏ, ਸੰਸਕਾਰ ਕਰ ਦਿੱਤਾ। ਉਸ ਤੋਂ ਬਾਅਦ ਭਾਈ ਮੂਲੇ ਨੂੰ ਕਈ ਜੂਨਾਂ ਦੇ ਵਿੱਚ ਭਟਕਣਾ ਪਿਆ। ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਸਵਾਂ ਜਾਮਾ ਧਾਰਨ ਕੀਤਾ, ਤੁਸੀਂ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ 'ਤੇ ਗਏ ਹੋਵੋਗੇ। ਉੱਥੇ ਇੱਕ ਸ਼ਿਕਾਰ ਘਾਟ ਗੁਰੂ ਮਹਾਰਾਜ ਦਾ ਅਸਥਾਨ ਹੈ, ਗੋਦਾਵਰੀ ਨਦੀ ਦੇ ਕੰਢੇ 'ਤੇ ਬਹੁਤ ਸੁੰਦਰ ਸ਼ਾਨਦਾਰ ਅਸਥਾਨ ਬਣਿਆ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸ਼ਿਕਾਰ ਖੇਡਣ ਵਾਸਤੇ ਜਾਇਆ ਕਰਦੇ ਸਨ। ਹੁਣ ਇੱਕ ਦਿਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਗਏ, ਉੱਥੇ ਇੱਕ ਸਹਿਆ ਨਿਕਲਿਆ, ਆ ਰੈਬਟ ਜਿਸਨੂੰ ਕਹਿ ਦਿੰਦੇ ਨੇ, ਖਰਗੋਸ਼ ਨਿਕਲਿਆ ਅਤੇ ਗੁਰੂ ਮਹਾਰਾਜ ਨੇ ਉਹਦੇ ਤੀਰ ਮਾਰਿਆ ਅਤੇ ਉਸਨੂੰ ਮਾਰ ਦਿੱਤਾ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ ਜਿਹੜੇ ਨਾਲ ਦੇ ਸਿੰਘ ਸਨ ਉਹ ਬੜੇ ਹੈਰਾਨ ਹੋਏ, ਕਹਿੰਦੇ ਮਹਾਰਾਜ ਤੁਸੀਂ ਤਾਂ ਸ਼ੇਰਾਂ ਦਾ ਸ਼ਿਕਾਰ ਕਰਦੇ ਹੋ ਅਤੇ ਬੜੇ ਬੜੇ ਜਿਹੜੇ ਖੂਨਖਾਰ ਜਾਨਵਰ ਨੇ ਉਹਨਾਂ ਨੂੰ ਮਾਰਦੇ ਹੋ, ਪਰ ਅੱਜ ਵਿਚਾਰੇ ਸਹਿ ਨੂੰ ਹੀ ਮਾਰ ਦਿੱਤਾ, ਇਹ ਭਲਾ ਕਿਸੇ ਦਾ ਕੀ ਵਿਗਾੜਦਾ ਸੀ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅਸੀਂ ਆਪਣਾ ਪਹਿਲੇ ਜਾਮੇ ਦਾ ਕੀਤਾ ਹੋਇਆ ਬਚਨ ਅਤੇ ਵਾਅਦਾ ਪੂਰਾ ਕੀਤਾ। ਭਾਈ ਦਇਆ ਸਿੰਘ ਜੀ ਹੋਰ ਸਿੰਘ ਹੈਰਾਨ ਹੋਏ, ਪੁੱਛਿਆ ਮਹਾਰਾਜ ਇਹ ਕੌਣ ਸੀ? ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਇਹ ਮੂਲਾ ਕਰਾੜ ਸੀ ਜਿਹੜਾ ਗੁਰੂ ਤੋਂ ਬੇਮੁਖ ਹੋਇਆ ਸੀ, ਹੁਣ ਇਸਦਾ ਮੁਕਤੀ ਦਾ ਸਮਾਂ ਆ ਗਿਆ, ਗੁਰੂ ਦੇ ਬਚਨ ਹੋਏ ਸਨ ਅਤੇ ਅਸੀਂ ਉਹ ਆਪਣੇ ਬਚਨ 'ਤੇ ਆਪਣਾ ਵਾਅਦਾ ਪੂਰਾ ਕੀਤਾ, ਹੁਣ ਇਸਦੀ ਕਲਿਆਣ ਹੋ ਗਈ ਹੈ। ਹੁਣ ਇਹ ਸਾਖੀ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜਿਹੜੀ ਝੂਠ ਦੀ ਪਾਲ, ਝੂਠ ਦੀ ਦੀਵਾਰ ਕਿਹੜੀ ਹੈ ਅਤੇ ਕਿਵੇਂ ਟੁੱਟਦੀ ਹੈ। ਟੁੱਟਦੀ ਹੈ ਭਾਈ ਗੁਰੂ ਦੀ ਕਿਰਪਾ ਦੇ ਨਾਲ, ਹੁਕਮ ਰਜਾਈ ਚੱਲਣਾ। ਜਦੋਂ ਰਜਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਉਸੇ ਅਕਾਲ ਪੁਰਖ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਗੁਰਬਾਣੀ ਦੁਆਰਾ ਜੋ ਸਾਨੂੰ ਆਗਿਆ ਕੀਤੀ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ, ਇਹ ਗੁਰੂ ਦੀ ਆਗਿਆ ਮੰਨ ਕੇ ਹੀ ਅਸੀਂ ਕੂੜ ਦੀ ਦੀਵਾਰ ਨੂੰ ਤੋੜ ਸਕਦੇ ਹਾਂ। ਗੁਰੂ ਮਹਾਰਾਜ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਏ। ਇਹ ਝੂਠ ਤੋਂ ਸੱਚ ਵੱਲ ਜਾਣ ਦੀ ਪ੍ਰੇਰਣਾ ਸਤਿਗੁਰੂ ਦੀ ਬਾਣੀ ਦਿੰਦੀ ਹੈ। ਹਜ਼ੂਰ ਕਹਿੰਦੇ ਜੇ ਤੁਸੀਂ ਸਚਿਆਰ ਹੋਣਾ ਚਾਹੁੰਦੇ ਹੋ ਤਾਂ ਕੂੜ ਦੀ ਦੀਵਾਰ ਨੂੰ ਢਾਉਣਾ ਪਵੇਗਾ, ਸੰਸਾਰ ਦਾ ਪਰਿਵਾਰ ਦਾ ਮੋਹ ਛੱਡਣਾ ਪਵੇਗਾ, ਅਤੇ ਫਿਰ ਹੀ ਤੁਸੀਂ ਸੱਚ ਵਾਲੇ ਪਾਸੇ ਚੱਲ ਸਕਦੇ ਹੋ। ਅਤੇ ਇਸ ਮੋਹ ਨੂੰ ਤੋੜਨ ਦੇ ਲਈ ਭਾਈ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਜੋ ਵਾਹਿਗੁਰੂ ਕਰਦਾ ਹੈ ਔਰ ਉਹਨੂੰ ਭਲਾ ਕਰਕੇ ਮੰਨਣਾ ਪਵੇਗਾ। ਗੁਰਮੁਖ ਤੇਰਾ ਭਾਣਾ ਭਾਵੇ, ਗੁਰਮੁਖਾਂ ਨੂੰ ਤੇਰਾ ਭਾਣਾ ਹੀ ਚੰਗਾ ਲੱਗਦਾ। ਨਾਨਕ ਲਿਖਿਆ ਨਾਲ, ਹਜ਼ੂਰ ਕਹਿੰਦੇ ਭਾਈ ਇਹ ਸਭ ਦੇ ਨਾਲ ਲਿਖਿਆ ਹੋਇਆ। ਹੁਣ ਕਿਵੇਂ ਰਜ਼ਾ ਦੇ ਵਿੱਚ ਚੱਲਣਾ, ਇਹਦੇ ਉੱਤੇ ਵੀ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਵਜੋਂ ਸਾਖੀ ਸੁਣਾਉਂਦੇ ਸਨ। ਗੁਜਰਾਤ ਦੇ ਵਿੱਚ ਭਾਈ ਭਿਖਾਰੀ ਜੀ ਇੱਕ ਗੁਰੂ ਦੇ ਅਨੰਨ ਸਿੱਖ ਹੋਏ ਨੇ, ਜਿਨ੍ਹਾਂ ਨੂੰ ਪੂਰਨ ਗੁਰਮੁਖਾਂ ਦੀ ਅਵਸਥਾ ਪ੍ਰਾਪਤ ਹੋਈ ਸੀ। ਇੱਕ ਵਾਰ ਕਿਸੇ ਸਿੱਖ ਨੇ ਆਖਿਆ ਮਹਾਰਾਜ ਮੈਨੂੰ ਗੁਰਮੁਖ ਸਿੱਖ ਦੇ ਦਰਸ਼ਨ ਕਰਵਾਓ, ਤਾਂ ਹਜ਼ੂਰ ਨੇ ਭਾਈ ਭਿਖਾਰੀ ਜੀ ਪਾਸ ਹੀ ਭੇਜਿਆ ਸੀ। ਉਸ ਗੁਰਸਿੱਖ ਨੇ ਜਾ ਕੇ ਕੀ ਤੱਕਿਆ, ਭਾਈ ਭਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੈ, ਪਰਿਵਾਰ ਵਿੱਚ ਬੜੀਆਂ ਖੁਸ਼ੀਆਂ ਨੇ, ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਤਿਆਰੀਆਂ ਵਿੱਚ ਰੁੱਝੇ ਨੇ ਕਿਉਂਕਿ ਸਵੇਰੇ ਬਰਾਤ ਚੜ੍ਹਨੀ ਸੀ। ਅਤੇ ਉੱਧਰ ਭਾਈ ਭਿਖਾਰੀ ਜੀ ਇੱਕ ਪਾਸੇ ਬੈਠੇ ਤਪੜੀਆਂ ਸਿਉਂਈ ਜਾ ਰਹੇ ਨੇ, ਲੱਕੜਾਂ ਇਕੱਠੀਆਂ ਕਰੀ ਜਾ ਰਹੇ ਨੇ। ਉਸ ਗੁਰਮੁਖ ਸਿੱਖ ਨੇ ਪੁੱਛਿਆ ਭਾਈ ਸਾਹਿਬ ਇਹ ਕੀ ਕਰ ਰਹੇ ਹੋ? ਕਹਿੰਦੇ ਇਹ ਵੀ ਜ਼ਰੂਰੀ ਕੰਮ ਕਰਨ ਵਾਲਾ ਹੀ ਹੈ, ਉਹ ਅਸੀਂ ਕਰ ਰਹੇ ਹਾਂ। ਸਵੇਰੇ ਬਰਾਤ ਚੜ੍ਹੀ, ਚਾਵਾਂ ਅਤੇ ਮੁਲਾਰਾਂ ਦੇ ਨਾਲ ਪੁੱਤਰ ਦਾ ਵਿਆਹ ਕੀਤਾ। ਪਹਿਲੇ ਦਿਨ ਹੀ ਜਦੋਂ ਪੁੱਤਰ ਵਿਆਹ ਕਰਕੇ ਆਇਆ, ਰਾਤ ਦੇ ਸਮੇਂ ਪਿੰਡ ਦੇ ਵਿੱਚ ਕੋਈ ਲੜਾਈ ਹੋਈ ਅਤੇ ਉਸ ਲੜਾਈ ਨੂੰ ਹਟਾਉਣ ਵਾਸਤੇ ਭਾਈ ਸਾਹਿਬ ਨੇ ਆਪਣੇ ਪੁੱਤਰ ਨੂੰ ਭੇਜਿਆ ਅਤੇ ਕਿਸੇ ਦੁਸ਼ਟ ਨੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਭਾਈ ਸਾਹਿਬ ਦਾ ਪੁੱਤਰ ਸ਼ਹੀਦ ਹੋ ਗਿਆ। ਸ਼ਹੀਦ ਹੋਣ ਤੋਂ ਬਾਅਦ ਸਾਰਾ ਪਰਿਵਾਰ ਅਤੇ ਸੋਗ ਵਿੱਚ ਡੁੱਬ ਗਿਆ। ਇੱਕ ਪਾਸੇ ਨਵਾਂ ਨਵਾਂ ਵਿਆਹ ਹੋਇਆ, ਦੂਸਰੇ ਪਾਸੇ ਉਸ ਦੀ ਮੌਤ ਹੋ ਜਾਂਦੀ ਹੈ। ਕਿੱਡੀ ਵੱਡੀ ਇਹ ਦੁਖਦਾਈ ਘਟਨਾ ਸੀ, ਪਰ ਹੁਕਮ ਰਜਾਈ ਚੱਲਣਾ, ਵੀ ਰਜਾ ਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਸਚਿਆਰ ਬਣਦਾ ਸਭ ਤੋਂ ਵਧੀਆ ਤਰੀਕਾ ਹੈ। ਹੁਣ ਭਾਈ ਸਾਹਿਬ ਭਾਈ ਭਿਖਾਰੀ ਜੀ ਨੇ ਜਿੰਨਾ ਖੁਸ਼ੀਆਂ ਦੇ ਨਾਲ ਪੁੱਤਰ ਦਾ ਵਿਆਹ ਕੀਤਾ ਸੀ ਅਤੇ ਉਹਨਾਂ ਹੀ ਖੁਸ਼ੀਆਂ ਦੇ ਵਿੱਚ ਪੁੱਤਰ ਦੀ ਮੌਤ ਨੂੰ ਵੀ ਪ੍ਰਵਾਨ ਕੀਤਾ। ਸਾਰੇ ਪਰਿਵਾਰ ਨੂੰ ਕਹਿ ਦਿੱਤਾ ਭਾਈ ਕਿਸੇ ਨੇ ਰੋਣਾ ਨਹੀਂ, ਗੁਰੂ ਦਾ ਹੁਕਮ ਹੈ, ਮਤ ਮੈਂ ਪਿੱਛਾ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਭਾਣਾ ਮਨੂ ਬਾਣੀ ਪੜ੍ਹੋ ਸਿਮਰਨ ਕਰੋ। ਅਤੇ ਫਿਰ ਆਪਣੇ ਹੱਥੀਂ ਪੁੱਤਰ ਦਾ ਇਸ਼ਨਾਨ ਕਰਵਾਇਆ, ਕੀਰਤਨ ਕਰਵਾਇਆ ਔਰ ਉਸ ਦਾ ਸੰਸਕਾਰ ਕੀਤਾ ਅਤੇ ਉਸ ਤੋਂ ਬਾਅਦ ਅੰਤਮ ਅਰਦਾਸ ਕੀਤੀ ਅਤੇ ਸਾਰੇ ਪਰਿਵਾਰ ਨੂੰ ਭਾਣੇ ਵਿੱਚ ਚੱਲਣ ਦਾ ਉਪਦੇਸ਼ ਦਿੱਤਾ। ਉਸ ਗੁਰਮੁਖ ਸਿੱਖ ਨੇ ਭਾਈ ਭਿਖਾਰੀ ਜੀ 'ਤੇ ਸਵਾਲ ਕੀਤਾ, ਕਹਿਣ ਲੱਗਾ ਭਾਈ ਸਾਹਿਬ ਜੀ, ਜੇ ਤੁਹਾਨੂੰ ਇਸ ਗੱਲ ਦਾ ਪਤਾ ਸੀ ਵੀ ਤੁਹਾਡੇ ਪੁੱਤਰ ਨੇ ਸ਼ਾਦੀ ਤੋਂ ਬਾਅਦ ਚੜ੍ਹਾਈ ਕਰ ਜਾਣੀ ਹੈ ਅਤੇ ਤੁਸੀਂ ਆ ਏਡਾ ਵੱਡਾ ਵਿਆਹ ਦਾ ਅਡੰਬਰ ਕਿਉਂ ਕਰਨਾ ਸੀ? ਭਾਈ ਸਾਹਿਬ ਕਹਿਣ ਲੱਗੇ ਇਹ ਵਾਹਿਗੁਰੂ ਦਾ ਹੁਕਮ ਸੀ, ਇਹ ਰੱਬ ਦਾ ਭਾਣਾ ਸੀ, ਇਹ ਇਸ ਤਰ੍ਹਾਂ ਹੋਣਾ ਹੀ ਸੀ, ਸੰਯੋਗ ਵਿਯੋਗ ਤੁਰੋਂ ਹੀ ਹੋਆ, ਇਹ ਸੰਯੋਗ ਅਤੇ ਵਿਯੋਗ ਧੁਰ ਤੋਂ ਵਾਹਿਗੁਰੂ ਦਾ ਲਿਖਿਆ ਹੁੰਦਾ ਹੈ, ਇਸ ਲਈ ਇਹਦੇ ਵਿੱਚ ਸਾਡੀ ਕੋਈ ਆਪਣੀ ਮਰਜ਼ੀ ਨਹੀਂ, ਇਹ ਵਾਹਿਗੁਰੂ ਦਾ ਹੁਕਮ ਸੀ, ਵਿਆਹ ਹੋਣਾ ਹੀ ਸੀ। ਫਿਰ ਦੂਸਰੀ ਗੱਲ ਉਸਨੇ ਆਖੀ, ਮਹਾਰਾਜ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ, ਸਤਿਗੁਰੂ ਤੁਹਾਡੇ ਪੁੱਤਰ ਨੂੰ ਲੰਬੀ ਆਜੂ ਦੇ ਦਿੰਦੇ, ਹੋਰ ਲੰਬੇਰਾ ਜੀਵਨ ਬਖਸ਼ਿਸ਼ ਕਰ ਦਿੰਦੇ, ਉਹ ਕੁਝ ਗ੍ਰਸਤੀ ਜੀਵਨ ਦਾ ਵੀ ਸੁੱਖ ਮਾਣ ਲੈਂਦਾ ਅਤੇ ਨਾਲ ਹੀ ਦੁਨੀਆ ਦੇ ਵੀ ਆਨੰਦ ਪ੍ਰਾਪਤ ਕਰ ਲੈਂਦਾ, ਤੁਸੀਂ ਐਸਾ ਕਿਉਂ ਨਾ ਕੀਤਾ? ਭਾਈ ਭਿਖਾਰੀ ਜੀ ਕਹਿਣ ਲੱਗੇ ਇਹ ਵੀ ਕੋਈ ਗੁਰਮੁਖ ਸਿੱਖਾਂ ਦੀ ਨਿਸ਼ਾਨੀ ਨਹੀਂ ਹੈ, ਭਾਣਾ ਤਾਂ ਉਹੀ ਹੈ ਜੋ ਮੰਨਿਆ ਜਾਵੇ, ਅਤੇ ਜੇ ਅਸੀਂ ਵਾਹਿਗੁਰੂ ਦੇ ਭਾਣੇ ਵਿੱਚ ਦਖਲਾਂਦਾਜ਼ੀ ਕਰਦੇ ਤਾਂ ਫਿਰ ਇਹ ਗੱਲ ਹੋ ਸਕਦੀ ਸੀ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਭਾਣੇ ਦੇ ਵਿੱਚ ਹੀ ਚੱਲਦੇ ਨੇ, ਹੁਕਮ ਰਜਾਈ ਚੱਲਣਾ, ਉਹ ਤਾਂ ਰਜ਼ਾ ਦੇ ਮਾਲਕ ਦੇ ਹੁਕਮ ਦੇ ਵਿੱਚ ਹੀ ਚੱਲਦੇ ਨੇ, ਉਹ ਆਪਣੇ ਵੱਲੋਂ ਕੋਈ ਦਖਲਾਂਦਾਜ਼ੀ ਨਹੀਂ ਕਰਦੇ, ਜੋ ਵਾਹਿਗੁਰੂ ਕਰਦਾ ਉਹਨੂੰ ਉਹ ਪ੍ਰਵਾਨ ਕਰਦੇ ਨੇ। ਇਹ ਹੈ ਹੁਕਮ ਮੰਨਣ ਦੀ ਗੱਲ, ਇਹ ਹੈ ਭਾਣੇ ਵਿੱਚ ਚੱਲਣ ਦੀ ਨਿਸ਼ਾਨੀ। ਚਾਹੇ ਵਾਹਿਗੁਰੂ ਕੁਛ ਦੇ ਦੇਵੇ ਅਤੇ ਚਾਹੇ ਲੈ ਲਵੇ, ਉਹ ਖੁਸ਼ ਰਹਿੰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਗਿਲਾ ਨਹੀਂ ਹੁੰਦਾ, ਕੋਈ ਸ਼ਿਕਵਾ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ, ਕੋਈ ਤੌਖਲਾ ਨਹੀਂ ਹੁੰਦਾ, ਕੋਈ ਸ਼ੋਕ ਨਹੀਂ ਹੁੰਦਾ। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਇਸ ਲਈ ਸਚਿਆਰ ਬਣਨ ਦੇ ਲਈ ਕੂੜ ਦੀ ਪਾਲ ਢਾਉਣੀ ਪਵੇਗੀ। ਕੂੜ ਦੀ ਪਾਲ ਢਾਉਣ ਵਾਸਤੇ ਅਤੇ ਉਸ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪਵੇਗਾ। ਅਤੇ ਜਿਹੜਾ ਗੁਰਸਿੱਖ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦਾ ਹੈ ਅਤੇ ਭਾਈ ਉਹੀ ਵਾਹਿਗੁਰੂ ਦੇ ਨੇੜੇ ਪਹੁੰਚਦਾ, ਉਹੀ ਸਚਿਆਰ ਬਣ ਸਕਦਾ, ਉਸੇ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ ਇਸ ਪੌੜੀ ਦਾ ਸੂਤਰ ਰੂਪ ਸਿਧਾਂਤ। ਹੁਣ ਆਰੰਭ ਤੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਜਿਹੜੇ ਕੁਝ ਹੋਰ ਰਿਸ਼ੀ ਮੁਨੀ ਮਹਾਤਮਾ ਮਹਾਂਪੁਰਖ ਵਿਦਵਾਨ ਹੋਏ ਨੇ ਔਰ ਉਹਨਾਂ ਨੇ ਕਈ ਹੋਰ ਵੀ ਤਰੀਕੇ ਲਿਖੇ ਨੇ ਸਚਿਆਰ ਬਣਨ ਦੇ ਲਈ, ਸੱਚ ਦੀ ਪ੍ਰਾਪਤੀ ਦੇ ਲਈ, ਕੀ ਉਹ ਤੁਹਾਡੇ ਖਿਆਲਾਂ ਦੇ ਮੁਤਾਬਕ ਦਰੁਸਤ ਨੇ ਜਾਂ ਨਹੀਂ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਚਾਰ ਕਿਸਮ ਦੀਆਂ ਪ੍ਰਣਾਲੀਆਂ ਚੱਲ ਰਹੀਆਂ ਸਨ ਅਤੇ ਗੁਰੂ ਮਹਾਰਾਜ ਨੇ ਇਸ ਪੌੜੀ ਦੇ ਆਰੰਭ ਦੇ ਵਿੱਚ ਉਹ ਚਾਰ ਪ੍ਰਣਾਲੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੁਆਰਾ ਸੱਚ ਦੀ ਪ੍ਰਾਪਤੀ ਕਰਨ ਦੇ ਲਈ ਲੋਕ ਯਤਨ ਕਰਦੇ ਸਨ, ਸਚਿਆਰ ਬਣਨ ਦੇ ਲਈ ਕੋਸ਼ਿਸ਼ ਕਰਦੇ ਸਨ, ਪਰ ਸਤਿਗੁਰੂ ਨੇ ਉਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਖੰਡਨ ਕੀਤਾ ਕਿਉਂਕਿ ਉਹਨਾਂ ਦੁਆਰਾ ਸੱਚ ਦੀ ਪ੍ਰਾਪਤੀ ਨਹੀਂ ਸੀ ਹੋ ਸਕਦੀ। ਇਸੇ ਲਈ ਗੁਰੂ ਮਹਾਰਾਜ ਨੇ ਸੱਚ ਦੀ ਪ੍ਰਾਪਤੀ ਲਈ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਭਾਣਾ ਮਿੱਠਾ ਕਰਕੇ ਮੰਨਣਾ ਇਹ ਮੁੱਖ ਸਾਧਨ ਦਰਸਾਇਆ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪਹਿਲੀਆਂ ਚਾਰ ਪ੍ਰਣਾਲੀਆਂ ਨੇ ਚੱਲੀਆਂ ਆ ਰਹੀਆਂ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਨੇ। ਲੋ ਸੰਗਤਾਂ ਪ੍ਰੇਮ ਦੇ ਨਾਲ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ।
ਪਹਿਲਾ ਤਰੀਕਾ ਸੀ ਸੱਚ ਦੀ ਪ੍ਰਾਪਤੀ ਦਾ, ਸੋਚ ਪਵਿੱਤਰਤਾ ਕਰਨੀ। ਜਿਹੜੇ ਕਰਮ ਕਾਂਡੀ ਲੋਕ ਸਨ ਉਹ ਕਹਿੰਦੇ ਨੇ ਜਿਸ ਨੇ ਰੱਬ ਨੂੰ ਮਿਲਣਾ ਉਹ ਆਪਣੇ ਸਰੀਰ ਨੂੰ ਪਵਿੱਤਰ ਰੱਖੇ। ਕਿਸੇ ਹੱਦ ਤੱਕ ਉਹਨਾਂ ਦੀ ਥਿਊਰੀ ਠੀਕ ਵੀ ਸੀ ਕਿਉਂਕਿ ਗੁਰਮਤਿ ਵਿੱਚ ਵੀ ਸਭ ਤੋਂ ਪਹਿਲਾਂ ਇਸ਼ਨਾਨ ਦੀ ਗੱਲ ਆਉਂਦੀ ਹੈ, ਕਰ ਇਸ਼ਨਾਨ ਸਿਮਰ ਪਰਾਵੇ ਆਪਣਾ। ਇਹ ਜਿਹੜਾ ਇਸ਼ਨਾਨ ਹੈ ਤਨ ਦੀ ਪਵਿੱਤਰਤਾ ਵਾਸਤੇ ਤਾਂ ਕਾਫੀ ਹੱਦ ਤੱਕ ਜ਼ਰੂਰੀ ਵੀ ਹੈ, ਪਰ ਜੇ ਅਸੀਂ ਇਹ ਸੋਚ ਲਈਏ ਕੇਵਲ ਇਸ਼ਨਾਨ ਕਰਨ ਦੇ ਨਾਲ ਹੀ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ ਇਹ ਗੱਲ ਨਾਮੁਮਕਿਨ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸੋਚੈ ਸੋਚ ਨਾ ਹੋਵੇ। ਸੋਚੈ ਦਾ ਅਰਥ ਹੈ ਸੋਚ ਪਵਿੱਤਰਤਾ ਰੱਖਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ, ਕੱਪੜੇ ਧੋਣ ਦੇ ਨਾਲ, ਬਾਰ ਬਾਰ ਹੱਥ ਮਾਂਜਣ ਦੇ ਨਾਲ ਸੋਚ ਨਾ ਹੋਵੇ। ਜਿਹੜੀ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ, ਤਨ ਦੀ ਪਵਿੱਤਰਤਾ ਕਰਨ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਜੇ ਸੋਚੀ ਲੱਖ ਵਾਰ, ਭਾਈ ਜੇ ਲੱਖਾਂ ਵਾਰੀ ਵੀ ਕੋਈ ਇਸ ਤਰ੍ਹਾਂ ਦੀਆਂ ਸੋਚਾਂ ਕਰੀ ਜਾਵੇ, ਪਵਿੱਤਰਤਾਵਾਂ ਦੀਆਂ ਕਿਰਿਆਵਾਂ ਕਰੀ ਜਾਵੇ, ਨਹਾਈ ਜਾਵੇ, ਕੱਪੜੇ ਧੋਈ ਜਾਵੇ, ਬਾਰ ਬਾਰ ਹੱਥ ਧੋਈ ਜਾਵੇ, ਪਰ ਇਹਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਮਨ ਕਾਮਨਾ ਤੀਰਥ ਜਾਏ ਬਸੈ। ਮਨ ਦੀ ਇੱਛਾ ਦੇ ਨਾਲ ਕਈ ਲੋਕ ਤੀਰਥਾਂ 'ਤੇ ਜਾ ਕੇ ਵਸਦੇ ਨੇ ਵੀ ਉੱਥੇ ਅਸੀਂ ਇਸ਼ਨਾਨ ਕਰਾਂਗੇ, ਤਨ ਦੀ ਪਵਿੱਤਰਤਾ ਹੋਵੇਗੀ। ਗਰਭ ਗੁਮਾਨ ਨਾ ਮਨ 'ਤੇ ਹੁੱਟੈ, ਪਰ ਮਨ ਵਿੱਚੋਂ ਹੋਮੇ ਹੰਕਾਰ 'ਤੇ ਉਹ ਛੱਡ ਨਹੀਂ ਸਕਦੇ। ਤੀਰਥਾਂ 'ਤੇ ਜਾ ਕੇ ਨਹਾਉਣ ਦਾ ਕੀ ਫਾਇਦਾ ਜੇ ਮਨ ਦੇ ਵਿੱਚੋਂ ਹੋਮੇ ਹੰਕਾਰ ਨੂੰ ਹੀ ਨਾ ਛੱਡਿਆ। ਇਸੇ ਤਰ੍ਹਾਂ ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਮਨ ਕਾਮਨਾ ਤੀਰਥ ਜਾਏ ਬਸੈ, ਗਰਭ ਗੁਮਾਨਾ ਮਨ 'ਤੇ ਹੁੱਟੈ, ਸੋਚ ਕਰੈ ਦਿਨਸ ਆਰ ਰਾਤ, ਮਨ ਕੀ ਮੈਲ ਨਾ ਤਨ 'ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ 'ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਹਜ਼ੂਰ ਕਹਿੰਦੇ ਸਰੀਰ ਤਾਂ ਕੱਚੀ ਕੰਧ ਹੈ, ਇਹਨੂੰ ਜਿੰਨਾ ਮਰਜ਼ੀ ਧੋਈ ਜਾਓ ਇਹ ਪਵਿੱਤਰ ਨਹੀਂ ਹੋ ਸਕਦੀ। ਇਸੇ ਲਈ ਤਨ ਦੀ ਸੋਚ ਕਰਨ ਦੇ ਨਾਲ ਮਨ ਨਹੀਂ ਪਵਿੱਤਰ ਹੋ ਸਕਦਾ, ਭਾਵੇਂ ਲੱਖਾਂ ਵਾਰ ਕੋਈ ਇਸ ਤਰ੍ਹਾਂ ਦੀ ਸੋਚ ਪਵਿੱਤਰਤਾ ਕਰੀ ਜਾਵੇ।
ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ।
ਦੂਸਰਾ ਸਾਧਨ ਮੌਨ ਸੀ, ਚੁੱਪ ਹੋ ਜਾਣਾ, ਕਿਸੇ ਨਾਲ ਗੱਲ ਨਹੀਂ ਕਰਨੀ, ਵੀ ਇਹਦੇ ਨਾਲ ਕਹਿੰਦੇ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਪਹਿਲਾ ਸਾਧਨ ਪਵਿੱਤਰਤਾ ਸੀ ਅਤੇ ਦੂਸਰਾ ਸਾਧਨ ਹੋ ਗਿਆ ਚੁੱਪ ਹੋਣਾ, ਖਾਮੋਸ਼ ਰਹਿਣਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਵੀ ਖੰਡਨ ਕਰ ਰਹੇ ਨੇ, ਚੁੱਪ ਹੈ ਚੁੱਪ ਨਾ ਹੋਵੇ। ਚੁੱਪ ਰਹਿਣ ਦੇ ਨਾਲ ਵੀ ਜੇ ਕੋਈ ਮੂੰਹੋਂ ਨਾ ਵੀ ਬੋਲੇ, ਚੁੱਪ ਨਾ ਹੋਵੇ, ਤਾਂ ਵੀ ਮਨ ਦੀ ਚੁੱਪ ਤਾਂ ਨਹੀਂ ਨਾ ਹੁੰਦੀ। ਜੇ ਕੋਈ ਆਦਮੀ ਮੂੰਹੋਂ ਨਾ ਬੋਲੇ, ਮਨ ਤੀ ਅੰਦਰੋਂ ਬੋਲਦਾ ਰਹਿੰਦਾ, ਮਨ ਨਹੀਂ ਚੁੱਪ ਕਰ ਸਕਦਾ। ਬਾਹਰੋਂ ਮੌਨ ਰੱਖਣ ਦੇ ਨਾਲ ਮਨ ਦੀ ਕਲਪਨਾ ਨਹੀਂ ਹਟਦੀ, ਬਲਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਠਾ। ਮੋਨੀ ਹੋ ਕੇ ਇਕਾਂਤ ਵਿੱਚ ਜਾ ਕੇ ਬੈਠ ਗਿਆ, ਪਰ ਮਨ ਦੇ ਵਿੱਚ ਕਲਪਨਾ ਉੱਠਦੀਆਂ ਰਹਿੰਦੀਆਂ ਨੇ। ਇਸ ਲਈ ਬਾਹਰਲੀ ਚੁੱਪ ਦੇ ਨਾਲ ਵੀ ਮਨ ਨਹੀਂ ਚੁੱਪ ਹੋ ਸਕਦਾ। ਐਸੇ ਜਿਹੜੇ ਸਾਧਨ ਨੇ ਪਖੰਡ ਦੇ, ਉਹਨਾਂ ਦਾ ਗੁਰੂ ਮਹਾਰਾਜ ਨੇ ਖੰਡਨ ਵੀ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ, ਵੀ ਜਿੰਨਾ ਚਿਰ ਤੱਕ ਵਾਹਿਗੁਰੂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਔਰ ਉਹਦੇ ਵਿੱਚ ਕੁਛ ਸਾਨੂੰ ਕਹਿਣਾ ਵੀ ਚਾਹੀਦਾ, ਜਿੱਥੇ ਲੋੜ ਹੋਵੇ ਬੋਲਣਾ ਵੀ ਚਾਹੀਦਾ ਅਤੇ ਕੁਛ ਸੁਣਨਾ ਵੀ ਚਾਹੀਦਾ। ਅਤੇ ਜਿਹੜੇ ਭਾਈ ਬਿਲਕੁਲ ਹੀ ਮੌਨ ਧਾਰਨ ਕਰ ਲੈਂਦੇ ਨੇ, ਕਹਿੰਦੇ ਅਸੀਂ ਕਿਸੇ ਨਾਲ ਬੋਲਣਾ ਹੀ ਨਹੀਂ, ਅਤੇ ਗੁਰੂ ਮਹਾਰਾਜ ਕਹਿੰਦੇ ਇਹਦੇ ਨਾਲ ਵੀ ਰੱਬ ਨਹੀਂ ਮਿਲ ਸਕਦਾ। ਚੁੱਪ ਹੈ ਚੁੱਪ ਨਾ ਹੋਵੇ, ਚੁੱਪ ਰਹਿਣ ਦੇ ਨਾਲ ਵੀ ਭਾਈ ਮਨ ਦੀ ਚੁੱਪ ਨਹੀਂ ਹੋ ਸਕਦੀ। ਇਹ ਕੋਈ ਮੋਨੀ ਸਾਧੂ ਕਲਗੀਧਰ ਪਾਤਸ਼ਾਹ ਦੇ ਪਾਸ ਪੁੱਜਿਆ, ਗੁਰੂ ਮਹਾਰਾਜ ਨੇ ਉਹਦੀ ਸੁੱਖ ਸੰਗ ਪੁੱਛੀ, ਉਹ ਬੋਲਿਆ ਹੀ ਨਾ, ਇਸ਼ਾਰਿਆਂ ਦੇ ਨਾਲ ਹੀ ਜਵਾਬ ਦੇਵੇ। ਗੁਰੂ ਮਹਾਰਾਜ ਨੇ ਸੋਚਿਆ ਵੀ ਇਹਦਾ ਪਖੰਡ ਦਾ ਪਾਜ ਉਘਾੜਨਾ ਚਾਹੀਦਾ। ਇੱਕ ਸਿੱਖ ਨੂੰ ਕਹਿ ਦਿੱਤਾ, ਭਾਈ ਇਸ ਨੂੰ ਆਪਣੇ ਘਰ ਲੈ ਜਾਓ ਅਤੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ, ਇਹਨਾਂ ਦੀ ਸੇਵਾ ਕਰੋ। ਅਤੇ ਨਾਲ ਹੀ ਬਾਅਦ ਵਿੱਚ ਉਸ ਗੁਰਸਿੱਖ ਨੂੰ ਕਹਿ ਦਿੱਤਾ, ਬਈ ਜੋ ਵੀ ਬਚਿਆ ਖੁਚਿਆ ਘਰ ਦੇ ਵਿੱਚ ਅੰਨ ਪਾਣੀ ਹੋਵੇ ਉਹੀ ਛਕਾਉਣਾ, ਆਪਾਂ ਇਹਦਾ ਪਖੰਡ ਦਾ ਪਰਦਾ ਹੀ ਫਾਸ਼ ਕਰਨਾ। ਉਸ ਗੁਰਸਿੱਖ ਨੇ ਆਪਣੇ ਘਰ ਲਿਜਾ ਕੇ ਜਿਹੋ ਜਿਹਾ ਰਾਤ ਦਾ ਬਚਿਆ ਖੁਚਿਆ ਭੋਜਨ ਪਿਆ ਸੀ ਉਹ ਲਿਆ ਕੇ ਉਸਨੂੰ ਸਾਧੂ ਨੂੰ ਦਿੱਤਾ, ਨਾ ਤਾਂ ਉਹ ਬੋਲ ਸਕੇ ਅਤੇ ਨਾ ਹੀ ਉਹ ਖਾ ਸਕੇ। ਆਖੀਰ ਭਰਿਆ ਪੀਤਾ ਗੁਰੂ ਮਹਾਰਾਜ ਦੇ ਕੋਲ ਆ ਗਿਆ, ਮਗਰੇ ਸਿੱਖ ਵੀ ਆ ਗਿਆ ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਤੂੰ ਸਾਧੂ ਮਹਾਤਮਾ ਨੂੰ ਪ੍ਰਸ਼ਾਦਾ ਛਕਾਇਆ ਕਿ ਨਹੀਂ ਛਕਾਇਆ? ਕਹਿੰਦਾ ਮਹਾਰਾਜ ਮੈਂ ਤਾਂ ਛਕਾਉਂਦਾ ਸੀ ਪਰ ਇਹ ਛਕਦਾ ਹੀ ਨਹੀਂ। ਅਤੇ ਉਸ ਵੇਲੇ ਇਹ ਸਾਧੂ ਤੋਂ ਰਹਿ ਨਾ ਹੋਇਆ, ਹੈ ਤਾਂ ਮੋਨੀ ਸੀ, ਉਸੇ ਵੇਲੇ ਭੜਕ ਉੱਠਿਆ, ਕਹਿਣ ਲੱਗਾ ਵੀ ਜਿਹੜਾ ਰਾਤ ਦਾ ਬੇਹਾ ਮੈਨੂੰ ਪ੍ਰਸ਼ਾਦਾ ਤੂੰ ਛਕਾ ਰਿਹਾ ਸੀ ਉਹ ਮੈਂ ਕਿਵੇਂ ਛਕਦਾ? ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਭਾਈ ਤੂੰ ਪਹਿਲਾਂ ਹੀ ਬੋਲ ਕੇ ਦੱਸ ਦੇਣਾ ਸੀ ਵੀ ਮੈਂ ਆਹ ਪ੍ਰਸ਼ਾਦਾ ਛਕਣਾ, ਆਹ ਕੁਛ ਛਕਣਾ, ਤੈਨੂੰ ਆਹ ਕੁਛ ਪਖੰਡ ਕਰਨ ਦੀ ਲੋੜ ਹੀ ਨਹੀਂ ਸੀ। ਭਾਵ ਸਤਿਗੁਰੂ ਮਹਾਰਾਜ ਨੇ ਇਸ ਮੌਨ ਨੂੰ ਵੀ ਪ੍ਰਵਾਨ ਨਹੀਂ ਕੀਤਾ। ਚੁੱਪ ਹੈ ਚੁੱਪ ਨਾ ਹੋਵੇ, ਹਜ਼ੂਰ ਕਹਿੰਦੇ ਭਾਈ ਚੁੱਪ ਰਹਿਣ ਦੇ ਨਾਲ ਮਨ ਦੀ ਚੁੱਪ ਨਹੀਂ ਹੋ ਸਕਦੀ। ਜੇ ਲਾਏ ਰਹਾਂ ਲਿਵਤਾਰ, ਲਿਵਤਾਰ ਦਾ ਅਰਥ ਹੈ ਵੀ ਜਿਵੇਂ ਤੇਲ ਦੀ ਧਾਰ ਵਾਂਗ ਜੇ ਲਗਾਤਾਰ ਆਪਣੀ ਲਿਵ ਲਾਈ ਰੱਖੀਏ, ਇਹਦਾ ਮਤਲਬ ਇਹ ਹੈ ਵੀ ਬਗਲੇ ਵਾਂਗੂ ਜੇ ਆਪਾਂ ਸਮਾਧੀ ਲਾ ਕੇ ਇੱਕ ਪੈਰ ਦੇ ਪਾਰ ਮੂਨ ਰੱਖ ਕੇ ਵੀ ਖਲੋਤੇ ਰਹੀਏ ਅਤੇ ਮੂੰਹੋਂ ਬਿਲਕੁਲ ਕਿਸੇ ਨਾਲ ਕੋਈ ਗੱਲ ਨਾ ਸਾਂਝੀ ਕਰੀਏ, ਇਹ ਕੁਛ ਕਰਨ ਦੇ ਨਾਲ ਵੀ ਮਨ ਦੀ ਚੁੱਪ ਨਹੀਂ ਕਦੇ ਵੀ ਹੋ ਸਕਦੀ, ਨਾ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ।
ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ।
ਤੀਸਰਾ ਸਾਧਨ ਸੀ ਭੁੱਖੇ ਰਹਿਣਾ, ਬਈ ਭੁੱਖੇ ਰਹਿਣ ਦੇ ਨਾਲ ਵਰਤ ਰੱਖਣ ਦੇ ਨਾਲ ਵੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਭਾਈ ਭੁੱਖੇ ਰਹਿਣ ਦੇ ਨਾਲ ਵੀ ਮਨ ਦੀ ਭੁੱਖ ਨਹੀਂ ਉਤਰਦੀ। ਜੇ ਬੰਨਾ ਪੁਰੀਆਂ ਪਾਰ, ਜੇ ਕਹਿੰਦੇ ਸਾਰੇ ਪੁਰੀਆਂ ਦੇ ਪਾਰ ਬੰਨ ਕੇ ਵੀ ਕੋਈ ਦੇ ਦੇਵੇ, ਇਹਦੇ ਨਾਲ ਵੀ ਮਨ ਦੀ ਭੁੱਖ ਨਹੀਂ ਉਤਰਦੀ। ਨਾ ਭੁੱਖੇ ਰਹਿਣ ਦੇ ਨਾਲ ਹੀ ਮਨ ਦੀ ਭੁੱਖ ਉਤਰਦੀ ਹੈ ਅਤੇ ਨਾ ਹੀ ਭਾਈ ਬਹੁਤੇ ਪਦਾਰਥ ਮਾਇਆ ਇਕੱਠੀ ਕਰਕੇ ਹੀ ਮਨ ਦੀ ਭੁੱਖ ਉਤਰਦੀ ਹੈ। ਭੁੱਖੇ ਰਹਿਣ ਦੇ ਨਾਲ ਭੁੱਖ ਤਾਂ ਕਿਸੇ ਤਰ੍ਹਾਂ ਵੀ ਨਹੀਂ ਉਤਰ ਸਕਦੀ, ਅਤੇ ਜੇ ਮਨੁੱਖ ਸਾਰੀਆਂ ਪੁਰੀਆਂ ਦੇ ਪਾਰ ਬੰਨ੍ਹ ਕੇ ਵੀ ਇਕੱਠੇ ਕਰਕੇ ਰੱਖ ਲਵੇ ਤਾਂ ਫਿਰ ਵੀ ਭੁੱਖ ਨਹੀਂ ਉਤਰਦੀ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਹੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਭੁੱਖੇ ਰਹਿਣਾ ਇਹ ਵੀ ਕੋਈ ਭਗਤੀ ਨਹੀਂ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਅੰਨ ਛੋੜ ਕਰਹਿ ਪਾਖੰਡ, ਨਾ ਸੁਹਾਗਣ ਨਾ ਓਏਰੰਡ। ਜਿਹੜੇ ਕਹਿੰਦੇ ਅਸੀਂ ਅੰਨ ਨਹੀਂ ਖਾਂਦੇ, ਅਸੀਂ ਭੋਜਨ ਨਹੀਂ ਛਕਦੇ, ਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਖੰਡ ਕਰਦੇ ਨੇ। ਹਾਂ ਅੰਨ ਖਾਣਾ ਚਾਹੀਦਾ, ਪਰ ਸਤਿਗੁਰੂ ਦਾ ਹੁਕਮ ਹੈ, ਅਲਪ ਆਹਾਰ ਸਵਲਫ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਅੰਨ ਪਾਣੀ ਥੋੜ੍ਹਾ ਖਾਇਆ, ਗੁਰਸਿੱਖਾਂ ਨੂੰ ਅੰਨ ਪਾਣੀ ਥੋੜ੍ਹਾ ਛਕਣਾ ਚਾਹੀਦਾ। ਬਾਬਾ ਫਰੀਦ ਜੀ ਨੇ ਵੀ ਇਹ ਗੱਲ ਆਖੀ ਹੈ, ਉਹ ਕਹਿੰਦੇ ਵੀ ਓਨਾ ਛਕੋ ਜਿਹਦੇ ਨਾਲ ਬੰਦਗੀ ਕਰਨ ਦੀ, ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਤਾਕਤ ਆਵੇ, ਓਨਾ ਜ਼ਰੂਰ ਖਾਣਾ ਚਾਹੀਦਾ। ਥੋੜ੍ਹਾ ਖਾਓ, ਬਹੁਤਾ ਨਾ ਖਾਓ ਜਿਹਦੇ ਨਾਲ ਆਲਸ ਆਵੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਭੁੱਖੇ ਰਹਿਣ ਦੇ ਨਾਲ ਵੀ ਮਨ ਦੀ ਭੁੱਖ ਨਹੀਂ ਉਤਰਦੀ। ਜੇ ਬੰਨਾਂ ਪੁਰੀਆਂ ਪਾਰ ਤੇ ਜੇ ਦੂਸਰਾ ਪੱਖ, ਕਈ ਕਹਿੰਦੇ ਵੀ ਜਿਹੜੀਆਂ ਮਨ ਦੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਅਤੇ ਗੁਰੂ ਮਹਾਰਾਜ ਕਹਿੰਦੇ ਜੇ ਸਾਰੀਆਂ ਪੁਰੀਆਂ ਦੇ ਭਾਰ ਬੰਨ੍ਹ ਕੇ ਵੀ ਇਕੱਠੇ ਕਰ ਲਈਏ, ਦੁਨੀਆਂ ਦੀ ਸਾਰੀ ਦੌਲਤ ਵੀ ਇਕੱਠੀ ਕਰ ਲਈਏ, ਮਨ 'ਤੇ ਤਾਂ ਵੀ ਨਹੀਂ ਕਿਸੇ ਦਾ ਰੱਜ ਸਕਦਾ, ਅਤੇ ਭੁੱਖੇ ਰਹਿਣ ਨਾਲ ਅਤੇ ਭੁੱਖ ਦੇ ਦੀ ਉਤਰਨੀ ਕੀ ਹੈ।
ਸਹਿਸ ਸਿਆਣ ਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੌਥਾ ਤਰੀਕਾ ਸੀ ਵੀ ਜਿਹੜੀ ਬਹੁਤੀ ਦਨਾਈ ਹੈ, ਬਹੁਤੀ ਸਿਆਣਪ ਹੈ, ਇਹਦੇ ਨਾਲ ਰੱਬ ਮਿਲਦਾ। ਇਸੇ ਲਈ ਕਈ ਬਹੁਤ ਸਾਰੀ ਵਿੱਦਿਆ ਪੜ੍ਹਦੇ ਨੇ ਵੀ ਵਿੱਦਿਆ ਪੜ੍ਹ ਕੇ ਅਸੀਂ ਰੱਬ ਨੂੰ ਜਾਣ ਲਵਾਂਗੇ, ਪਰ ਹਜ਼ੂਰ ਕਹਿੰਦੇ ਸਹਿਜ ਸਿਆਣਪਾਂ ਲੱਖ ਹੋਏ। ਵੀ ਭਾਈ ਜਿਹੜੀਆਂ ਇਹ ਕਿਤਾਬੀ ਗੱਲਾਂ ਨੇ, ਸ਼ਾਸਤਰਾਂ ਦੀਆਂ ਸਿਆਣਪਾਂ ਨੇ, ਇਹ ਭਾਵੇਂ ਹਜ਼ਾਰਾਂ ਨਹੀਂ ਲੱਖਾਂ ਹੀ ਹੋਣ ਤਾਂ ਇੱਕ ਨਾ ਚੱਲੇ ਨਾਲ, ਪਰ ਸੱਚ ਦੀ ਪ੍ਰਾਪਤੀ ਲਈ, ਪਰਮੇਸ਼ੁਰ ਦੀ ਪ੍ਰਾਪਤੀ ਲਈ ਇੱਕ ਵੀ ਨਾਲ ਨਹੀਂ ਜਾਂਦੀ। ਪਰਮੇਸ਼ੁਰ ਦੇ ਸਾਹਮਣੇ ਕਿਸੇ ਦੀ ਸਿਆਣਪ ਨਹੀਂ ਚੱਲ ਸਕਦੀ। ਰੇ ਜਾਨ ਮਨ ਮਾਧੋ ਸਿਉਂ ਲਾਈਐ, ਚਤਰਾਈ ਨਾ ਚਤਰ ਪੁੱਜ ਪਾਈਏ। ਚਤਰਾਈ ਨਾਲ ਕਿਸੇ ਨੂੰ ਰੱਬ ਨਹੀਂ ਮਿਲਦਾ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਇਹ ਮਨ ਚੰਚਲਾ, ਚਤਰਾਈ ਕਿਹਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਹਨੇ, ਤੂੰ ਸੁਣ ਮਨ ਮੇਰਿਆ। ਚਤਰਾਈ ਨਾਲ ਰੱਬ ਕਿਸੇ ਨੂੰ ਨਹੀਂ ਮਿਲਿਆ, ਚਾਹੇ ਕੋਈ ਕਿੰਨਾ ਪੜ੍ਹ ਲਵੇ, ਕਿੰਨਾ ਸਿਆਣਾ ਬਣ ਜਾਵੇ। ਜਿਹੜੀ ਵਿੱਦਿਆ ਹੈ ਮਨੁੱਖ ਨੂੰ ਸਿਆਣਾ ਤਾਂ ਬਣਾ ਸਕਦੀ ਹੈ, ਚਤਰ ਵੀ ਬਣਾ ਸਕਦੀ ਹੈ, ਪਰ ਉਸਨੂੰ ਸੱਚ ਦੇ ਨਾਲ ਨਹੀਂ ਜੋੜ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਪਿਛਲੇ ਸਾਧਨ ਸਨ, ਪਵਿੱਤਰਤਾ ਰੱਖਣੀ, ਮੌਨ ਧਾਰਨ ਕਰਨਾ, ਭੁੱਖੇ ਰਹਿਣਾ, ਅਤੇ ਹਜ਼ਾਰਾਂ ਜਿਹੜੀਆਂ ਸਿਆਣਪਾਂ ਵਰਤਣੀਆਂ, ਵੀ ਇਹਦੇ ਨਾਲ ਵੀ ਕਿਸੇ ਨੂੰ ਪਰਮੇਸ਼ੁਰ ਨਹੀਂ ਮਿਲ ਸਕਿਆ, ਇਹ ਵੀ ਇੱਕ ਵੀ ਸਿਆਣਪ ਕਿਸੇ ਦੇ ਨਾਲ ਨਹੀਂ ਚੱਲ ਸਕੀ। ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ, ਭੋਲੇ ਪਾਏ ਮਿਲੇ ਰਗ ਰਾਇਆ, ਭੋਲੇ ਪਾ ਹੀ ਰੱਬ ਮਿਲਿਆ ਕਿਸੇ ਨੂੰ ਜੇ ਮਿਲਿਆ, ਚਤਰਾਈ ਨਾਲ ਸਿਆਣਪ ਦੇ ਨਾਲ ਕਿਸੇ ਨੂੰ ਪਰਮੇਸ਼ੁਰ ਨਹੀਂ ਮਿਲ ਸਕਿਆ।
ਕਿਵ ਸਚਿਆਰਾ ਹੋਈ ਐ, ਕਿਵ ਕੂੜੈ ਟੁੱਟੈ ਪਾਲ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਕਿਵ ਸਚਿਆਰਾ ਹੋਈ ਐ, ਸੱਚੇ ਪਾਤਸ਼ਾਹ ਕਿਵੇਂ ਸਚਿਆਰ ਹੋਈਏ। ਸਚਿਆਰ ਕਹਿੰਦੇ ਨੇ ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ, ਕਿਵੇਂ ਸਾਨੂੰ ਸੱਚ ਮਿਲੇ। ਇਸ ਦਾ ਜਵਾਬ ਹੈ ਵੀ ਜਦੋਂ ਕੂੜ ਦੀ ਪਾਲ ਟੁੱਟ ਜਾਵੇਗੀ। ਫਿਰ ਸਵਾਲ ਕੀਤਾ, ਕਿਵ ਕੂੜਾ ਟੁੱਟੈ ਪਾਲ, ਅਤੇ ਝੂਠ ਦੀ ਪਾਲ, ਝੂਠ ਦੀ ਦੀਵਾਰ ਕਿਵੇਂ ਟੁੱਟ ਸਕਦੀ ਹੈ। ਤਾਂ ਹਜ਼ੂਰ ਇਸ ਦਾ ਜਵਾਬ ਅੰਤਲੀ ਪੰਕਤੀ ਵਿੱਚ ਦਿੰਦੇ ਹਨ।
ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਰਜ਼ਾ ਦੇ ਮਾਲਕ, ਭਾਣੇ ਦੇ ਖੁਦ ਮਾਲਕ, ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਜੋ ਵਾਹਿਗੁਰੂ ਕਰਦਾ ਸਾਡਾ ਭਲਾ ਕਰ ਰਿਹਾ ਹੈ। ਨਾਨਕ ਲਿਖਿਆ ਨਾਲ, ਇਹ ਭਾਈ ਸਾਹਿਬ ਦੇ ਨਾਲ ਲਿਖਿਆ ਹੋਇਆ ਵੀ ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨੋ, ਰੱਬ ਦੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗੁਆਵੈ। ਜਿਹੜਾ ਉਸ ਅਕਾਲ ਪੁਰਖ ਨੇ ਗੁਰੂ ਸਰੂਪ ਧਾਰਨ ਕਰਕੇ ਗੁਰਬਾਣੀ ਦੁਆਰਾ ਸਾਨੂੰ ਹੁਕਮ ਕੀਤੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਅਤੇ ਹੁਕਮ ਮੰਨ ਕੇ ਭਾਈ ਪ੍ਰਵਾਨ ਹੋਇਆ ਜਾਂਦਾ। ਭਾਈ ਲਹਿਣੇ ਨੇ ਤਾਂ ਗੁਰੂ ਦਾ ਹੁਕਮ ਹੀ ਮੰਨਿਆ ਸੀ, ਦੇਖ ਲਓ ਭਾਈ ਲਹਿਣਾ ਗੁਰੂ ਅੰਗਦ ਦੇਵ ਬਣ ਗਿਆ। ਇਉਂ ਭਾਈ ਹੁਕਮ ਮੰਨ ਕੇ ਹੀ ਪਾਣਾ ਮੰਨ ਕੇ ਹੀ ਅਤੇ ਅਸੀਂ ਸੱਚ ਤੱਕ ਪਹੁੰਚ ਸਕਦੇ ਹਾਂ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਨਾਨਕ ਲਿਖਿਆ ਨਾਲ ਇਹ ਭਾਈ ਸਭ ਦੇ ਨਾਲ ਹੀ ਲਿਖਿਆ ਹੋਇਆ, ਸ਼ੁਰੂ ਤੋਂ ਲੈ ਕੇ ਹੀ ਨਾਲ ਲਿਖਿਆ ਹੋਇਆ, ਸਾਡੇ ਮੱਥੇ 'ਤੇ ਵੀ ਅਤੇ ਸਾਡੇ ਸੰਸਕਾਰਾਂ ਦੇ ਵਿੱਚ ਵੀ ਵਾਹਿਗੁਰੂ ਨੇ ਲਿਖਿਆ ਹੋਇਆ। ਬਸ ਉਹਨੂੰ ਸਮਝਣ ਦੀ ਲੋੜ ਹੈ, ਉਹਨੂੰ ਪਛਾਣਨ ਦੀ ਲੋੜ ਹੈ, ਲਿਖਿਆ ਸਭ ਦੇ ਨਾਲ ਹੀ ਹੈ ਅਤੇ ਗੁਰਮੁਖ ਉਸਨੂੰ ਪ੍ਰਾਪਤ ਕਰ ਲੈਂਦੇ ਨੇ ਅਤੇ ਮਨਮੁਖ ਇੱਧਰ ਉੱਧਰ ਭਟਕਦੇ ਰਹਿ ਜਾਂਦੇ ਨੇ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਅਤੇ ਮਹਾਰਾਜ ਨੇ ਅਪਾਰ ਮਿਹਰ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਿਉ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।